ஜாங்க இருத வச ஜாங்க இருத வச ஜான சகல ஜஹான பல விஷ நஹீம் மேரே கர்தே கின் பல விஷ நஹீம்
ਪੋਥੀ ਵਿੱਚ ਨਿਰੰਕਾਰ ਬਾਣੀ ਰੂਪ ਹੋ ਕੇ ਵਸਿਆ ਉਸ ਪੋਥੀ ਨੂੰ ਸਾਹਿਬ ਨੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ। ਲੇਕਿਨ ਪਹਿਲੇ ਜਾਮੇ ਤੋਂ ਹੀ ਜਿਸ ਪੋਥੀ ਵਿੱਚ ਨਿਰੰਕਾਰ ਬਾਣੀ ਰੂਪ ਹੋ ਕੇ ਵਸਿਆ ਹੈ ਪਹਿਲਾਂ ਪੋਥੀ ਸਾਹਿਬ ਕਹਿ ਕੇ ਪੁਕਾਰਿਆ ਜਾਂਦਾ ਸੀ। ਪੋਥੀ ਸਾਹਿਬ ਕਰਕੇ ਪੋਥੀ ਨੂੰ ਪੁਕਾਰਿਆ ਜਾਂਦਾ ਸੀ। ਉਹ ਪੋਥੀ ਸਾਹਿਬ ਜਦੋਂ ਗੁਰੂਆਂ ਦੀ ਬਾਣੀ ਇਕੱਤਰ ਹੋਈ ਇੱਕ ਦਿਨ ਉਸ ਹੀ ਪੋਥੀ ਸਾਹਿਬ ਨੂੰ ਗੁਰੂ ਪਦਵੀ ਮਿਲੀ। ਅੱਜ ਅਸੀਂ ਸਾਰੇ ਕਹਿੰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ। ਲੇਕਿਨ ਸਵਾਲ ਕਰਨ ਵਾਲੇ ਇਹ ਕਰਦੇ ਨੇ ਪੋਥੀਆਂ ਤਾਂ ਹੋਰ ਵੀ ਸਨ ਫਿਰ ਇਸ ਪੋਥੀ ਨੂੰ ਪਰਮੇਸ਼ਰ ਕਾ ਥਾਨ ਕਿਉਂ ਕਿਹਾ ਗਿਆ? ਇੱਕ ਬੇਨਤੀ ਕਰਾਂ, ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ। ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿੱਤਰ ਬਾਣੀ ਨੇ ਕਿਹਾ ਉਹ ਤੁਹਾਨੂੰ ਸੁਣਾਉਣਾ ਹੈ। ਸਾਹਿਬ ਕਹਿੰਦੇ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਪੋਥੀਆਂ ਤਾਂ ਹੋਰ ਵੀ ਸਨ, ਗਿਆਨ ਵੀ ਸੀ, ਪਰ ਉਹ ਗਿਆਨ ਸੀਮਤ ਗਿਆਨ ਸੀ। ਕੋਈ ਪੋਥੀ ਦਾ ਗਿਆਨ ਪਾਪਾਂ ਬਾਰੇ ਦੱਸ ਰਿਹਾ ਸੀ, ਕੋਈ ਦੱਸ ਰਿਹਾ ਸੀ ਪੁੰਨ ਕਿਹੜੇ ਨੇ, ਕੋਈ ਦੱਸ ਰਿਹਾ ਸੀ ਪਾਪ ਕਿਹੜੇ ਨੇ। ਕੁਝ ਪੋਥੀਆਂ ਐਸੀਆਂ ਸਨ, ਲੈ ਲੈ ਦੇਣਾ ਦੇ ਲੈਣਾ ਨਰਕ ਸੁਰਗ ਅਵਤਾਰ। ਕੋਈ ਨਰਕਾਂ ਦੀ ਗੱਲ ਕਰਦੀ ਸੀ ਅਤੇ ਕੋਈ ਸਵਰਗਾਂ ਦੀ। ਸੀਮਤ ਗਿਆਨ ਸੀ, ਗਿਆਨ ਤਾਂ ਸੀ ਪਰ ਕੋਈ ਨਰਕਾਂ ਬਾਰੇ ਦੱਸ ਰਹੀ ਸੀ, ਕੋਈ ਸਵਰਗਾਂ ਬਾਰੇ। ਕੋਈ ਇਸ ਤਰ੍ਹਾਂ ਦਾ ਗਿਆਨ ਦਰਸਾਇਆ ਜਾ ਰਿਹਾ ਸੀ ਜੋ ਪਿਛਲਾ ਲਿਆ ਹੋਇਆ ਹੁਣ ਮਿਲ ਰਿਹਾ, ਜੋ ਹੁਣ ਲੈ ਰਹੇ ਹੋ ਅੱਗੋਂ ਦੇਣਾ ਪਏਗਾ। ਇਹ ਉਹੀ ਜਨਮ ਅਤੇ ਮਰਨ ਦਾ ਕਾਰਨ ਦੱਸਿਆ ਜਾ ਰਿਹਾ ਸੀ। ਲੇਕਿਨ ਕੁਝ ਪੋਥੀਆਂ ਦਾ ਗਿਆਨ ਐਸਾ ਵੀ ਸੀ, ਉਦਮ ਮੱਧਮ ਜਾਤੀ ਜਿਨਸੀ ਪਰਮ ਭਵੈ ਸੰਸਾਰ ਦੱਸਿਆ ਜਾ ਰਿਹਾ ਸੀ। ਕੋਈ ਪੋਥੀ ਗਿਆਨ ਦੇ ਰਹੀ ਸੀ ਨੀਵੀਂ ਜਾਤ ਕਿਹੜੀ ਹੈ, ਕੋਈ ਗਿਆਨ ਦੱਸਿਆ ਜਾ ਰਿਹਾ ਸੀ ਉੱਚੀ ਜਾਤ ਕਿਹੜੀ ਹੈ। ਸਾਰਾ ਸੰਸਾਰ ਇਸ ਤਰ੍ਹਾਂ ਹੋ ਰਿਹਾ ਸੀ, ਕੋਈ ਆਪਣੇ ਆਪ ਨੂੰ ਪਰਮ ਭੁਲੇਖਿਆਂ ਵਿੱਚ ਬਹਿ ਕੇ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਕਹਿ ਰਿਹਾ ਸੀ, ਕਿਸੇ ਨੂੰ ਨੀਵੀਂ ਜਾਤ ਵਾਲਾ। ਸੀਮਤ ਗਿਆਨ ਇਹਨਾਂ ਪੋਥੀਆਂ ਵਿੱਚ ਸੀ। ਲੇਕਿਨ ਸਾਹਿਬ ਕਹਿੰਦੇ, ਗੱਲ ਹੁਣ ਉਸ ਪੋਥੀ ਦੀ, ਅਨਹਦ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਆਖੋ ਵਾਹਿਗੁਰੂ, ਤੁਸੀਂ ਵੀ ਸਾਰੇ ਬੋਲੋ, ਅਨਹਦ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਤੁਸੀਂ ਸਾਰੇ ਦਿੱਲੀ ਦੇ ਪੜ੍ਹੇ ਲਿਖੇ ਬੈਠੇ ਹੋਵੋਗੇ, ਇੱਕ ਗੱਲ ਸਾਰੇ ਜਾਣਦੇ ਨੇ, ਪ੍ਰੈਕਟੀਕਲ ਕੋਈ ਵੀ ਕਰਨਾ ਹੋਵੇ, ਪ੍ਰੈਕਟੀਕਲ ਕਰਨ ਲਈ ਥਿਊਰੀ ਚਾਹੀਦੀ ਹੈ, ਬਿਨਾਂ ਥਿਊਰੀ ਤੋਂ ਕੋਈ ਪ੍ਰੈਕਟੀਕਲ ਨਹੀਂ ਹੋ ਸਕਦਾ, ਬਿਨਾਂ ਗਿਆਨ ਤੋਂ ਕੋਈ ਪ੍ਰੈਕਟੀਕਲ ਨਹੀਂ ਹੋ ਸਕਦਾ। ਅਸੀਂ ਕਾਲਜਾਂ ਅਤੇ ਸਕੂਲਾਂ ਵਿੱਚ ਪ੍ਰੈਕਟੀਕਲ ਕਰਦੇ ਸੀ, ਲੇਕਿਨ ਪ੍ਰੈਕਟੀਕਲ ਤੋਂ ਪਹਿਲਾਂ ਉਸ ਪ੍ਰੈਕਟੀਕਲ ਦੀ ਥਿਊਰੀ ਦੱਸੀ ਜਾਂਦੀ ਸੀ। ਜੇ ਥਿਊਰੀ ਨਾ ਹੋਵੇ ਤਾਂ ਪ੍ਰੈਕਟੀਕਲ ਕਿਵੇਂ ਹੋਏਗਾ? ਜੀਵਨ ਦਾ ਕੋਈ ਵੀ ਅਭਿਆਸ ਕਰਨਾ ਹੋਵੇ, ਉਸ ਅਭਿਆਸ ਲਈ ਥਿਊਰੀ ਚਾਹੀਦੀ ਹੈ। ਅੱਜ ਅਸੀਂ ਧਿਆਨ ਟਿਕਾਉਣ ਦੀਆਂ ਗੱਲਾਂ ਕਰਦੇ ਹਾਂ, ਸਾਰੇ ਕਈ ਜਾਂਦੇ ਨੇ, ਮੈਂ ਪਾਠ ਕਰਦਾ ਧਿਆਨ ਨਹੀਂ ਟਿਕਦਾ, ਕੋਈ ਕਹਿੰਦਾ ਮੈਂ ਧਿਆਨ ਟਿਕਾਉਣਾ ਚਾਹੁੰਦਾ ਧਿਆਨ ਨਹੀਂ ਟਿਕਦਾ। ਪਰ ਮੇਰੇ ਸਾਹਿਬ ਕਹਿੰਦੇ, ਧਿਆਨ ਕਿਵੇਂ ਟਿਕੇਗਾ? ਜੇ ਤੂੰ ਰੱਬ ਦਾ ਧਿਆਨ ਟਿਕਾਉਣਾ ਚਾਹੁੰਦਾ ਤਾਂ ਰੱਬ ਦਾ ਗਿਆਨ ਚਾਹੀਦਾ। ਜਿਸ ਦਾ ਤੂੰ ਧਿਆਨ ਟਿਕਾਉਣਾ ਚਾਹੀਦਾ ਉਸਦਾ ਗਿਆਨ ਵੀ ਚਾਹੀਦਾ, ਉਸ ਪ੍ਰੈਕਟੀਕਲ ਦੀ ਥਿਊਰੀ ਚਾਹੀਦੀ ਹੈ, ਉਸ ਅਭਿਆਸ ਦਾ ਗਿਆਨ ਚਾਹੀਦਾ। ਅਤੇ ਇਸ ਕਰਕੇ ਬਿਰਤੀਆਂ ਨੂੰ ਜੋੜਨ ਵਾਲਾ ਗਿਆਨ, ਰੱਬੀ ਗਿਆਨ ਰੱਬ ਦੀ ਬਾਣੀ ਦੁਆਰਾ ਆਇਆ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਰੱਬੀ ਗਿਆਨ ਰੱਬ ਦੀ ਬਾਣੀ, ਆਖੋ ਵਾਹਿਗੁਰੂ। ਰੱਬੀ ਗਿਆਨ ਰੱਬ ਦੀ ਬਾਣੀ, ਇਸ ਬਾਣੀ ਤੋਂ ਬਿਨਾਂ ਧਿਆਨ ਟਿਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਆਖੋ ਵਾਹਿਗੁਰੂ। ਇਸ ਥੰਮੀ ਤੋਂ ਬਿਨਾਂ ਮਨ ਟਿਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਬਾਣੀ ਜੋ ਸ਼ਬਦ ਰੂਪ ਹੋ ਕੇ ਵਰਤੀ, ਸਾਹਿਬ ਨੂੰ ਕਹਿਣਾ ਪਿਆ, ਜੋ ਮੰਦਰ ਕੋ ਥਾਮੇ ਥਮਨ ਤੋ ਗੁਰ ਕਾ ਸ਼ਬਦ ਮਨੇ ਅਸਥਮਨ। ਬਿਨਾਂ ਸ਼ਬਦ ਤੋਂ ਕਿਹੜਾ ਟਿਕਾਏਗਾ ਮਨ ਨੂੰ? ਗੁਰੂ ਸ਼ਬਦ ਤੋਂ ਬਿਨਾਂ ਕਿਸ ਦਾ ਧਿਆਨ ਟਿਕੇਗਾ? ਜੇ ਗਿਆਨ ਹੀ ਨਹੀਂ ਤੇ ਧਿਆਨ ਕਿੱਥੇ ਹੈ? ਗੁਰਬਾਣੀ ਆਈ ਗਿਆਨ, ਗਿਆਨ ਧਿਆਨ ਵਿੱਚ ਆਈ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜੇ ਸਮਾਂ ਹੋਇਆ ਕੁਛ ਦਿਨਾਂ ਵਿੱਚ ਆਪਾਂ ਇਸ ਗਿਆਨ ਧਿਆਨ ਦੀ ਫਿਰ ਵਿਚਾਰ ਕਰਾਂਗੇ। ਲੇਕਿਨ ਸਾਹਿਬ ਦਾ ਕਹਿਣਾ, ਬਾਣੀ ਅਨੰਦ ਬਾਣੀ ਤੱਤ ਵਿਖਾਣੀ
ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ, ਗੁਰਮੁਖ ਜਾਤੀ ਸੁਰਤੀ ਕਰਨ ਤੇ ਆਈ, ਆਖੋ ਵਾਹਿਗੁਰੂ। ਇਹ ਬਾਣੀ ਸੱਚੀ ਬਾਣੀ, ਸਾਚੀ ਬਾਣੀ, ਬਾਣੀਆਂ ਸਿਰ ਬਾਣੀ, ਸਤਿਗੁਰ ਕੀ ਬਾਣੀ, ਧੁਰ ਕੀ ਬਾਣੀ, ਆਖੋ ਵਾਹਿਗੁਰੂ। ਅਨੰਦ ਬਾਣੀ ਤੱਤ ਵਿਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ, ਗੁਰਮੁਖ ਜਾਤੀ ਸੁਰਤੀ ਕਰਨ ਤੇ ਆਈ, ਆਖੋ।
ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਲੇਕਿਨ ਇੱਕ ਸਵਾਲ ਹੋਰ ਹੈ, ਦਾਸ ਤੀਸਰੇ ਸ਼ਬਦ ਤੋਂ ਪਹਿਲਾਂ ਇੱਕ ਗੱਲ ਕਵੇ। ਸਵਾਲ ਕਰਨ ਵਾਲੇ ਕਹਿੰਦੇ ਨੇ, ਜਦ ਪੋਥੀ ਸਾਹਿਬ ਸੀ, ਪੋਥੀ ਪਰਮੇਸ਼ਰ ਕਾ ਥਾਨ ਸੀ, ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੀ ਲੋੜ ਕਿਉਂ ਪਈ? ਆਖੋ ਭਾਈ, ਇਹ ਸਵਾਲ ਹੈ। ਆਖੋ ਭਾਈ, ਕੀ ਪੋਥੀ ਸਾਹਿਬ ਨਹੀਂ ਸੀ? ਕੀ ਪੋਥੀ ਪਰਮੇਸ਼ਰ ਕਾ ਥਾਨ ਨਹੀਂ ਸੀ, ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੀ ਲੋੜ ਕਿਉਂ ਪਈ? ਇਹ ਸਵਾਲ ਹੈ। ਇਹ ਬਿਲਕੁਲ ਯਕੀਨਨ ਹੈ, ਮਾਨਵਤਾ ਦੇ ਕਲਿਆਣ ਲਈ ਬਾਣੀ ਹੈ, ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਤੁਰਕੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਲੇਕਿਨ ਸਵਾਲ ਇਹ ਸੀ, ਸੰਪਾਦਨਾ ਕਰਨ ਦੀ ਲੋੜ ਕਿਉਂ ਪਈ? ਅੱਜ ਦੱਸਣ ਦੀ ਲੋੜ ਕਿਉਂ ਪਈ? ਅੱਜ ਇਸ ਗੱਲ ਨੂੰ ਵਿਚਾਰਨ ਦੀ ਲੋੜ ਕਿਉਂ ਪਈ? ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਸ ਵਕਤ ਪ੍ਰਿਥੀ ਚੰਦ ਦੇ ਲੜਕੇ ਮਿਹਰਵਾਨ ਨੇ ਗੁਰੂਆਂ ਦੀ ਬਾਣੀ ਇਕੱਤਰ ਕਰਕੇ ਆਪਣਾ ਕੱਚ ਵਿੱਚ ਕਵਿਤਾ ਦੇ ਰੂਪ ਵਿੱਚ ਨਾਨਕ ਨਾਮ ਥੱਲੇ ਆਪਣਾ ਰੱਲਾ ਪਾ ਦਿੱਤਾ, ਕੱਚ ਵਿੱਚ ਨਾਲ ਲਿਖ ਦਿੱਤਾ, ਇੱਕ ਗ੍ਰੰਥ ਬਣਾ ਲਿਆ। ਆਖੋ ਭਾਈ, ਉਸ ਵਕਤ ਪ੍ਰਿਥੀ ਚੰਦ ਦੇ ਲੜਕੇ ਮਿਹਰਵੰਦ ਨੇ ਗੁਰੂਆਂ ਦੀ ਬਾਣੀ ਨਾਲ ਆਪਣਾ ਕੱਚ ਵਿੱਚ ਕਵਿਤਾ ਦੇ ਰੂਪ ਵਿੱਚ ਆਪਣਾ ਕੱਚ ਵਿੱਚ ਰੱਲਾ ਪਾ ਦਿੱਤਾ, ਨਾਨਕ ਨਾਮ ਥੱਲੇ ਆਪਣਾ ਕੱਚ ਵਿੱਚ ਲਿਖ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ ਤੇ ਕਹਿਣ ਲੱਗੇ, ਭਾਈ ਸਾਹਿਬ, ਆਹ ਜਿਹੜਾ ਰੱਲਾ ਪਾਇਆ ਨਾ, ਇਹ ਜਿਹੜਾ ਭੁਲੇਖੇ ਪਾਉਣ ਵਾਲਾ ਰੱਲਾ, ਇਹ ਹੁਣ ਦੱਸਣਾ ਪਏਗਾ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਆਖੋ ਵਾਹਿਗੁਰੂ, ਇਹ ਹੁਣ ਸਾਨੂੰ ਦੱਸਣਾ ਪਏਗਾ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਇੱਕ ਬੇਨਤੀ ਕਰਾਂ, ਥੋੜ੍ਹਾ ਜਿਹਾ ਧਿਆਨ ਦੇਣ। ਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰਵਾਨ ਦੀਆਂ ਰਚਨਾਵਾਂ ਨੂੰ ਕੱਚੀ ਬਾਣੀ ਕਿਹਾ, ਤੇ ਇਹ ਗੱਲ ਸਿੱਧ ਕਰ ਦਿੱਤੀ, ਜੇ ਮਿਹਰਵਾਨ ਦੀ ਰਚਨਾ ਪ੍ਰਵਾਨ ਨਹੀਂ ਸੀ, ਜਿਹੜੇ ਬੋਲ ਪਰਮਾਤਮਾ ਨੇ ਕੰਠ ਤੇ ਨਹੀਂ ਸੀ ਬੋਲੇ, ਜਿਹੜੇ ਬੁੱਧ ਤੋਂ ਨਿਕਲਿਆ ਹੋਏ, ਕਿਸੇ ਦਾ ਆਪਣਾ ਕੱਚ ਪੀ ਸੀ, ਜੇ ਉਹ ਪ੍ਰਵਾਨ ਨਹੀਂ ਸੀ ਕੱਚੀ ਬਾਣੀ, ਤੇ ਸਿੱਧ ਕਰਤਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ? ਬਾਣੀ ਤਾਂ ਕੱਚੀ, ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਹੁਣ ਸਾਡੇ ਲਈ ਕੀ ਕਿਹਾ? ਆਖੋ ਸੁਣਦੇ, ਕਹਿੰਦੇ ਕੱਚੇ, ਸੁਣਦੇ ਕੱਚੇ, ਆਖੋ ਸੁਣਨ ਵਾਲੇ ਵੀ ਕੱਚੇ ਤੇ ਕਹਿਣ ਵਾਲੇ ਵੀ ਕੱਚੇ। ਸਤਿਗੁਰੂ ਜੀ ਨੇ ਦਰਸਾ ਦਿੱਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਢਾਡੀ ਵਾਰਾਂ ਗਾ ਸਕਦੇ ਨੇ, ਗੁਰੂ ਦਰਬਾਰ ਵਿੱਚ ਢਾਡੀਆਂ ਦੀਆਂ ਵਾਰਾਂ ਪ੍ਰਵਾਨ ਨੇ, ਵੀਰ ਰਸ ਲਈ ਢਾਡੀਆਂ ਦੀਆਂ ਵਾਰਾਂ ਪ੍ਰਵਾਨ ਨੇ, ਲੇਕਿਨ ਢਾਡੀਆਂ ਦੀਆਂ ਵਾਰਾਂ ਢਾਡੀਆਂ ਦੀਆਂ ਵਾਰਾਂ ਬਾਣੀ ਨਹੀਂ। ਆਖੋ ਵਾਹਿਗੁਰੂ, ਕਵੀ ਦਰਬਾਰ ਹੋ ਸਕਦੇ ਨੇ, ਕਵਿਤਾ ਕਵੀ ਸੁਣਾ ਸਕਦੇ ਨੇ, ਕਵਿਤਾ ਸੁਣਾਈਆਂ ਜਾ ਸਕਦੀਆਂ ਨੇ, ਕਵੀਆਂ ਦੀਆਂ ਕਵਿਤਾ ਕਵਿਤਾ ਹੋਣਗੀਆਂ, ਬਾਣੀ ਨਹੀਂ। ਵਿਆਖਿਆ ਹੋ ਸਕਦੀ ਹੈ, ਵਿਆਖਿਆ ਕਰਨੀ ਪਏਗੀ ਸਮਝਣ ਤੇ ਸਮਝਾਉਣ ਲਈ, ਲੇਕਿਨ ਵਿਆਖਿਆ ਵਿਆਖਿਆ ਹੈ, ਵਿਆਖਿਆ ਬਾਣੀ ਨਹੀਂ। ਬਾਣੀ ਤਾਂ ਹੈ ਸਤਿਗੁਰ ਕੀ ਬਾਣੀ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ।
ਤੇ ਜਿਹਨਾਂ ਨੇ ਬਰਾਬਰੀ ਕੀਤੀ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਇੱਕ ਪੰਕਤੀ ਰਾਮ ਰਾਏ ਨੇ ਬਦਲੀ ਸੀ, ਗੁਰੂ ਨੇ ਮੁੱਖ ਨਹੀਂ ਲਗਾਇਆ, ਬੇਸ਼ੱਕ ਉਹ ਆਪਣਾ ਪੁੱਤਰ ਹੀ ਸੀ। ਆਖੋ ਵਾਹਿਗੁਰੂ, ਮੈਂ ਸੁਪੁੱਤਰ ਸ਼ਬਦ ਨਹੀਂ ਵਰਤਿਆ, ਪੁੱਤਰ ਸੀ। ਆਖੋ ਵਾਹਿਗੁਰੂ, ਗੁਰੂ ਨੇ ਮੂੰਹ ਨਹੀਂ ਲਗਾਇਆ ਕਿਉਂਕਿ ਇੱਕ ਪੰਕਤੀ ਬਦਲੀ ਸੀ। ਜੋ ਬਾਣੀ ਤੁਰੋਂ ਆਈ ਉਸਨੂੰ ਕੋਈ ਬਦਲ ਨਹੀਂ ਸਕਦਾ। ਆਖੋ ਵਾਹਿਗੁਰੂ, ਜੋ ਤੁਰੋਂ ਆਈ ਬਾਣੀ ਉਹ ਬਾਣੀ ਹੈ। ਇਸੇ ਕਰਕੇ ਅੱਜ ਗੁਰਪੁਰਬ ਮਨਾਉਣ ਵਾਲੀ ਹੋ, 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਵਾਲੀ ਹੋ, ਮੇਰੇ ਸਤਿਗੁਰ ਦੀ ਕੋਈ ਬਰਾਬਰੀ ਵੀ ਨਹੀਂ ਕਰ ਸਕਦਾ। ਆਖੋ ਮੇਰੇ ਸਤਿਗੁਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪਹਿਲਾਂ ਇਹ ਸ਼ਬਦ ਬੋਲਾਂ, ਫਿਰ ਮੈਂ ਵਿਚਾਰ ਨੂੰ ਸਮਾਪਤ ਕਰਦਾ ਹੋਇਆ ਕਹਾਂਗਾ। ਅੱਜ ਸਾਡੇ 'ਤੇ ਸਵਾਲ ਕੀਤਾ ਜਾਂਦਾ, ਦੇਹ ਗੁਰੂ ਕਿਉਂ ਨਹੀਂ, ਸ਼ਬਦ ਗੁਰੂ ਕਿਉਂ ਹੈ? ਆਖੋ ਵਾਹਿਗੁਰੂ, ਇਸ ਸਵਾਲ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਕੇ ਇੱਕ ਸ਼ਬਦ ਪੜ੍ਹ ਕੇ ਦਾਸ ਸਮਾਪਤੀ ਕਰੇਗਾ। ਕਿਉਂਕਿ ਅਸੀਂ ਹੁਣ 2008 ਵੱਲ ਜਾ ਰਹੇ ਹਾਂ, 2008 ਵੱਲ ਜਾਣ ਵਾਲਿਆਂ ਨੂੰ ਇਹ ਚਾਹੀਦਾ ਹੈ, ਇਹ ਅੰਦਰ ਦ੍ਰਿੜ ਕਰਨ, ਦੇਹ ਗੁਰੂ ਕਿਉਂ ਨਹੀਂ, ਸ਼ਬਦ ਗੁਰੂ ਕਿਉਂ ਹੈ? ਆਖੋ ਵਾਹਿਗੁਰੂ, 2008 ਨੂੰ ਤੁਸੀਂ ਬੋਲਣਾ ਹੈ, ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਚ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਦ੍ਰਿੜਤਾ ਹੈ, 2008 ਗੁਰਿਆਈ ਦਿਵਸ ਹੈ, ਸ਼ਤਾਬਦੀ ਹੈ। ਆਖੋ ਵਾਹਿਗੁਰੂ, ਆਓ ਪਹਿਲਾਂ ਅੱਜ ਦੇ ਸ਼ਬਦ ਉਸ ਸਬਜੈਕਟ ਨੂੰ ਛੂਹ ਰਹੇ ਹਾਂ ਜਿਹਦੇ ਸਤਿਗੁਰ ਨੇ ਆਹ ਫੈਸਲਾ ਕੀਤਾ, ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ ਆ ਮਿਹਰਬਾਨ ਵਰਗੇ। ਆਖੋ ਵਾਹਿਗੁਰੂ, ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ, ਛੇ ਕੁੜਿਆਰ ਕੂੜੇ ਚੜ ਪੜੀ ਹੈ। ਇਹ ਕਿਉਂ ਬੋਲਦੇ ਨੇ, ਇਹ ਕੱਚ ਵਿੱਚ ਕਿਉਂ ਬੋਲਦੇ ਨੇ? ਸਾਹਿਬ ਕਹਿੰਦੇ ਦੱਸਾਂ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੂੰ ਚੱਕ ਮਰਦੇ ਕੜੀ ਹੈ। ਆਖੋ ਵਾਹਿਗੁਰੂ, ਇਹ ਮਾਇਆ ਰੂਪ ਜ਼ਹਿਰ ਕਰਕੇ। ਆਖੋ ਵਾਹਿਗੁਰੂ, ਸੱਚੀ ਬਾਣੀ ਸੱਚੀ ਬਾਣੀ ਹੈ, ਵਿਆਖਿਆ ਕਰੋ, ਕੀਤੀ ਜਾ ਸਕਦੀ ਹੈ। ਆਖੋ ਵਾਹਿਗੁਰੂ, ਲੇਕਿਨ ਵਿਆਖਿਆ ਬਾਣੀ ਨਹੀਂ, ਕਵੀ ਦਰਬਾਰ ਹੈ, ਕਵਿਤਾ ਸੁਣਾਈਆਂ ਜਾ ਸਕਦੀਆਂ ਨੇ, ਲੇਕਿਨ ਕਵਿਤਾਵਾਂ ਬਾਣੀ ਨਹੀਂ। ਆਖੋ ਵਾਹਿਗੁਰੂ, ਢਾਡੀ ਵਾਰਾਂ ਸੁਣਾ ਸਕਦੇ ਨੇ, ਲੇਕਿਨ ਢਾਡੀਆਂ ਦੀਆਂ ਵਾਰਾਂ ਬਾਣੀ ਨਹੀਂ। ਆਖੋ ਵਾਹਿਗੁਰੂ, ਵਾਰਾਂ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ, ਬਾਣੀ ਉਹੀ ਹਨ। ਆਖੋ ਵਾਹਿਗੁਰੂ, ਆਸਾ ਜਿਹਦੀ ਵਾਰ ਬਾਣੀ ਹੈ। ਆਖੋ ਵਾਹਿਗੁਰੂ, ਜੋ ਅੰਦਰ ਦਰਜ ਹਨ ਵਾਰਾਂ ਉਹ ਬਾਣੀ ਹੈ। ਆਖੋ ਵਾਹਿਗੁਰੂ, ਕਿਵੇਂ ਕਹਿੰਦੇ ਨੇ ਉਹ ਸ਼ਬਦ ਪੜ੍ਹੇ, ਨਾਨਕ ਅੱਪੜ ਕੋਈ ਨਾ ਸਕੇ, ਪੂਰੇ ਸਤਿਗੁਰ ਕੀ ਵਡਿਆਈਆਂ। ਨਾਨਕ ਆਪਣੇ ਸਤਿਗੁਰ ਕੀ
ਸਾਡੇ ਤੇ ਸਵਾਲ ਕੀਤਾ ਜਾਂਦਾ ਤੇ ਗੁਰੂ ਕਿਉਂ ਨਹੀਂ ਤੇ ਸ਼ਬਦ ਗੁਰੂ ਕਿਉਂ ਹੈ। ਮੈਂ ਗੁਰਮੁਖ ਵਿਦਵਾਨਾਂ ਤੋਂ ਸੁਣਿਆ, ਮੈਨੂੰ ਤਾਂ ਕੁਝ ਨਹੀਂ ਆਉਂਦਾ, ਗੁਰਮੁਖ ਵਿਦਵਾਨਾਂ ਦਾ ਦਰਸਾਇਆ ਹੋਇਆ ਰਾਹ ਉਸ ਦੇ ਉੱਪਰ ਚੱਲ ਕੇ ਹੀ ਸੱਚਮੁੱਚ ਗੁਰੂ ਦੀ ਸੋਚ ਨਾਲ ਜੁੜਿਆ ਜਾਂਦਾ ਹੈ। ਉਹ ਗੁਰਮੁਖ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੀ ਸੋਚ ਦੇ ਸਨਮੁਖ ਰਹਿੰਦਾ ਹੈ, ਉਹ ਤੁਹਾਡੇ ਨਾਲ ਸਾਂਝਾ ਕਰਿਆ। ਆਖੋ ਭਾਈ, ਮੇਰੇ ਗੁਰੂ ਦੀ ਸੋਚ ਸਰਬੱਤ ਦਾ ਭਲਾ ਮੰਗਣ ਵਾਲੀ ਹੈ, ਬਾਣੀ ਸਾਂਝੀ ਵਾਲੀ, खत्री ब्राह्मण शूद वैश उपदेश चो वरना को सांझा मेरे गुरु की कला वरत जाए हर जीव चो इको परमात्मा की जोत वेखी जा सकती है। मेरे गुरु ने तो कहा तू सारियां विच परमात्मा की जोत वेख प्यार कर सारियां दा भला मंग यो मेरे गुरु दरबार की अरदास है। पर एक बेनती करा मेरा चित करदा सारियां दा भला मंगा किसी का बुरा ना होवे पर इसलिए भी मैनू पहला अपना भला आप करना पेगा। जे मैं अपना ही भला नहीं करदा तां दूसरे दा किवें करांगा। आखो भाई मेरा भला किवें होवे जदों मेरे अंदर दृढ़ता आ जाएगी। मेरा गुरु शब्द गुरु है। आखो भाई गुरु नानक साहब जी दे शरीर समय भी प्रगट गुरा की दे शब्द सी। आखो वाहिगुरु अज भी श्री गुरु ग्रंथ साहिब साढ़े गुरु ने लेकिन प्रगट गुरा की देह गुरु शब्द है। आखो वाहिगुरु मैं संखेप करदा समा हो रहा है। जदों देह का सवाल है देह गुरु क्यों नहीं शब्द गुरु क्यों है। आखो वाहिगुरु शरीर साढ़े कोल भी है तो शरीर पशुओं कोल भी है। पशु भी खाते पीते सौंदे ने असी भी खाते पीते सौंदे हाँ। पशुओं के भी बच्चे ने परिवार है साढ़े घर भी बच्चे ने परिवार है पर अंतर की है। पशु नू पशु क्यों किया जाता है कारण की है। कारण एको ही है जो पछड़िया होया होवे उसनू पशु किया जाता है। जेड़ा भी पछड़ जाए मनुख दे जामे तो मैं तो कहांगा जे मनुख का जामा लैके भी कोई मनुखता तो पछड़िया होया वह भी पशु है। जिस मनुख की जमीर मर जाए वह भी पशु है। जेड़ा मनुखता तो दूरी बना के रखे वह पशु है। हुण सवाल है कि पशु पछड़िया क्यों है। पशु को आवाज है परिवार है खाना पीना सोना है शरीर है आवाज है लेकिन पशुओं को शब्द कोई नहीं। आखो भाई पशुओं के पछड़न का कारण है कि उन्होंने को शब्द कोई नहीं। पशु नहीं दस सकता मेरी मां का ना की है मेरी धी का ना की है मेरे प्यो का ना की है मेरे पुत्र का ना की है। पशु आपस में पशु गल्लां करके नहीं दस सकते कि गल्लां हुई हैं क्योंकि उन्होंने को शब्द कोई नहीं। इसका भाव है जिन्हों को शब्द नहीं वो पछड़े हुए ने। आखो भाई शरीर होने के बावजूद भी जिन्हों को शब्द नहीं वो पछड़े हुए ने। आज सारे संसार में जो रौनक है संसारे संसार में जो चहल पहल है जो मनुख दे मनुख नाल संबंध जुड़े हुए ने ये अखरां दे सुमेल ते शब्दां करके ने। जे शब्द ना होण आज सारे गूंगे होण। आखो भाई जे अगर मनुख दे मनुख नाल संबंध जुड़े हुए ने मनुख दे बोलना करके मनुख दे बोल अखरां दे सुमेल तो शब्द ने। जे बंदे दे बंदे नाल संबंध जुड़दे ने मनुख दे बोलां करके ते निरंकार नाल भी संबंध जुड़दे ने निरंकार दे बोलां करके। जे निरंकार नाल भी संबंध जुड़दे ने निरंकार दे बोलां करके। जे शब्दां तो बिना पछड़िया होया शब्दां तो बिना अन्ना भी है शब्दां तो बिना बोला भी है। जे किसे दे कन बोले ने उसने शब्द नहीं सुनिया जबान ठीक होने के बावजूद भी गूंगा है। जेड़े नहीं सुन सकते जबान ठीक होने के बावजूद भी बोल नहीं सकते बोलणगे ओही जिन्हां ने सुनिया सुनणगे ओही जिन्हां नूं शब्द मिलिया। आखो वाहिगुरु तुसी गुरु डिठा है आखो सारे डिठा है पर कैसा डिठा है जैसा सतगुरु सुनेगा। आखो वाहिगुरु
ਸਾਰੇ ਬੋਲੋ ਜੈਸਾ ਸਤਿਗੁਰ ਸੁਣੇਗਾ ਤੈਸੋ ਹੀ ਮਹਿੰਦੀ। ਫਿਰ ਇੱਕ ਗੱਲ ਦਾ ਫੈਸਲਾ ਹੁਣ ਤੁਸੀਂ ਕਰੋ, ਤੁਹਾਡੇ ਕੋਲ ਪੁੱਛਦਾ। ਉਪਦੇਸ਼ ਦਿੱਤਾ ਜਾ ਰਿਹਾ, ਉਪਦੇਸ਼ਕ ਉਪਦੇਸ਼ ਦੇ ਰਿਹਾ, ਤੁਸੀਂ ਦੱਸੋ ਉਪਦੇਸ਼ਕ ਨਾਲ ਜੁੜੋਗੇ ਕਿ ਉਪਦੇਸ਼ ਨਾਲ ਜੁੜੋਗੇ? ਆਖੋ ਭਾਈ, ਇਹ ਸਵਾਲ ਦਾ ਜਵਾਬ ਲੈਣਾ ਪਏਗਾ। ਤੁਸੀਂ ਉਪਦੇਸ਼ ਨਾਲ ਜੁੜੋਗੇ ਕਿ ਉਪਦੇਸ਼ਕ ਨਾਲ ਜੁੜੋਗੇ? ਅਸੀਂ ਇਸ ਕਾਲਜ ਵਿੱਚ ਪੜ੍ਹਦੇ ਸੀ, ਅਸੀਂ ਪ੍ਰੋਫੈਸਰ ਨਾਲ ਜੁੜਦੇ ਸੀ ਕਿ ਪ੍ਰੋਫੈਸਰ ਦੇ ਲੈਕਚਰ ਨਾਲ ਜੁੜਦੇ ਸੀ? ਅਸੀਂ ਸਕੂਲ ਪੜ੍ਹਦੇ ਸੀ, ਟੀਚਰ ਦੀ ਸ਼ਕਲ ਨਾਲ ਜੁੜਦੇ ਸੀ ਕਿ ਟੀਚਰ ਦੀ ਅਕਲ ਨਾਲ ਜੁੜਦੇ ਸੀ? ਟੀਚਰ ਦੀ ਅਕਲ ਸਰੀਰ ਨਹੀਂ ਹੈ, ਟੀਚਰ ਦੀ ਸ਼ਕਲ ਸਰੀਰ ਹੈ। ਪ੍ਰੋਫੈਸਰ ਦਾ ਲੈਕਚਰ ਸਰੀਰ ਨਹੀਂ, ਪ੍ਰੋਫੈਸਰ ਸਰੀਰ ਹੋ ਸਕਦਾ ਹੈ। ਉਪਦੇਸ਼ਕ ਸਰੀਰ ਹੋ ਸਕਦਾ ਲੇਕਿਨ ਉਪਦੇਸ਼ ਸਰੀਰ ਨਹੀਂ। ਕੋਈ ਸ਼ਕਲ ਨਾਲ ਜੁੜ ਕੇ ਪਾਸ ਹੋ ਕੇ ਦਿਖਾਵੇ, ਪਾਸ ਤਾਂ ਅਕਲ ਨੇ ਕਰਨਾ। ਆਖੋ ਭਾਈ, ਕੋਈ ਸਰੀਰ ਨਾਲ ਜੁੜ ਕੇ ਕਾਮਯਾਬ ਹੋ ਕੇ ਦਿਖਾਏ, ਗਿਆਨ ਨੇ ਤੁਹਾਨੂੰ ਕਾਮਯਾਬ ਕਰਨਾ ਹੈ। ਆਖੋ ਭਾਈ, ਇਸ ਕਰਕੇ ਗੱਲ ਤਾਂ ਬੜੀ ਸਪਸ਼ਟ ਹੈ। ਆਖੋ ਭਾਈ, ਸਰੀਰ ਨੇ ਗਿਆਨ ਨਹੀਂ ਦੇਣਾ। ਆਖੋ ਭਾਈ, ਅਤੇ ਆਤਮਾ ਜਿਹੜੀ ਹੈ ਉਸਦੀ ਮੰਗ ਓਨਲੀ ਪਰਮਾਤਮਾ ਹੈ, ਆਤਮਾ ਦਾ ਸੁੱਖ ਓਨਲੀ ਪਰਮਾਤਮਾ ਹੈ। ਆਖੋ ਭਾਈ, ਥੋੜ੍ਹੀ ਜਿਹੀ ਇਸ ਗੱਲ ਨੂੰ ਹੋਰ ਖੋਲਦੇ ਹਾਂ। ਤੁਸੀਂ ਸਾਰੇ ਸਰੀਰਾਂ ਵਾਲੇ ਹੋ ਨਾ, ਤੁਹਾਨੂੰ ਸਰੀਰਾਂ ਦਾ ਗਿਆਨ ਹੈ ਕਿ ਇਸ ਦਾ ਤਨ ਕਿਵੇਂ ਢੱਕਣਾ ਹੈ, ਨੰਗੇਜ ਕਿਵੇਂ ਢੱਕਣਾ ਹੈ, ਤੁਹਾਨੂੰ ਗਿਆਨ, ਤੁਸੀਂ ਢੱਕ ਲੈਂਦੇ ਹੋ ਸਰੀਰ ਦਾ ਨੰਗੇਜ ਢੱਕਣ ਦਾ ਤੁਹਾਨੂੰ ਗਿਆਨ ਹੈ। ਤੁਹਾਨੂੰ ਭੁੱਖ ਲੱਗਦੀ ਹੈ ਨਾ, ਤੁਹਾਨੂੰ ਗਿਆਨ ਹੈ ਕਿ ਸਰੀਰ ਨੂੰ ਰੋਟੀਆਂ ਕਿਵੇਂ ਖਿਲਾਉਣੀਆਂ, ਤੁਹਾਨੂੰ ਗਿਆਨ ਹੈ। ਸਰੀਰ ਨੂੰ ਪਿਆਸ ਲੱਗਦੀ ਹੈ, ਤੁਹਾਨੂੰ ਗਿਆਨ ਹੈ ਕਿ ਸਰੀਰ ਨੂੰ ਪਾਣੀ ਕਿਵੇਂ ਪਿਲਾਉਣਾ ਹੈ। ਸਰੀਰ ਲਈ ਕੱਪੜਾ ਚਾਹੀਦਾ, ਮਕਾਨ ਚਾਹੀਦਾ, ਰੋਟੀ ਚਾਹੀਦੀ ਹੈ, ਸਰੀਰ ਨੂੰ ਕੁੱਲੀ ਗੁੱਲੀ ਜੁੱਲੀ ਚਾਹੀਦੀ ਹੈ। ਲੇਕਿਨ ਇੱਕ ਸਵਾਲ ਦਾ ਜਵਾਬ ਦੇਣਾ ਹੋਏਗਾ, ਜੇ ਸਰੀਰ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ, ਸਰੀਰ ਲਈ ਕੁੱਲੀ ਗੁੱਲੀ ਜੁੱਲੀ ਚਾਹੀਦੀ ਹੈ, ਸਰੀਰ ਨੂੰ ਭੁੱਖ ਲੱਗੇ ਰੋਟੀਆਂ ਚਾਹੀਦੀਆਂ ਨੇ, ਸਰੀਰ ਨੂੰ ਪਿਆਸ ਲੱਗੇ ਪਾਣੀ ਚਾਹੀਦਾ, ਸਰੀਰ ਦਾ ਨੰਗੇਜ ਢੱਕਣ ਵਾਸਤੇ ਕੱਪੜਾ ਚਾਹੀਦਾ, ਲੇਕਿਨ ਇੱਕ ਸਵਾਲ ਦਾ ਜਵਾਬ ਤੁਹਾਨੂੰ ਦੇਣਾ ਹੋਏਗਾ, ਸਰੀਰ ਨੂੰ ਭੁੱਖ ਲੱਗੇ ਰੋਟੀਆਂ ਖਿਲਾਓਗੇ, ਆਤਮਾ ਨੂੰ ਭੁੱਖ ਲੱਗੇ ਕੀ ਰੋਟੀਆਂ ਖਿਲਾ ਲਓਗੇ? ਆਖੋ ਵਾਹਿਗੁਰੂ, ਖਿਲਾ ਲਓਗੇ ਕੀ ਰੋਟੀਆਂ? ਇਹ ਸਰੀਰ ਵਾਲੀਆਂ ਆਤਮਾ ਦੀ ਖੁਰਾਕ ਹਨ। ਇਹ ਤਾਂ ਮਤਲਬ ਹੈ ਕਿ ਸਰੀਰ ਦੀ ਭੁੱਖ ਦਾ ਗਿਆਨ ਆਤਮਾ ਦੀ ਭੁੱਖ ਦਾ ਗਿਆਨ ਨਹੀਂ ਹੈ। ਆਖੋ ਵਾਹਿਗੁਰੂ, ਤੁਹਾਨੂੰ ਪਿਆਸ ਲੱਗੇ ਤੁਸੀਂ ਪਾਣੀ ਪਿਲਾ ਦਿੱਤਾ ਸਰੀਰ ਨੂੰ, ਕੀ ਆਤਮਾ ਦੀ ਪਿਆਸ ਤੁਸੀਂ ਇਸ ਪਾਣੀ ਨਾਲ ਬੁਝਾ ਲਓਗੇ? ਇਹਦਾ ਮਤਲਬ ਇਹ ਹੈ ਕਿ ਸਰੀਰ ਦਾ ਗਿਆਨ ਪਿਆਸ ਦਾ, ਉਹ ਆਤਮਾ ਦੀ ਪਿਆਸ ਦਾ ਗਿਆਨ ਨਹੀਂ। ਸਰੀਰ ਦੇ ਨੰਗੇਜ ਨੂੰ ਨਾ ਤੁਸੀਂ ਕੱਪੜੇ ਨਾਲ ਢੱਕ ਲਿਆ, ਮਨ ਦੇ ਨੰਗੇਜ ਨੂੰ ਕਿਹੜੇ ਕੱਪੜੇ ਨਾਲ ਢੱਕੋਗੇ? ਆਖੋ ਵਾਹਿਗੁਰੂ, ਸਰੀਰ ਦੇ ਨੰਗੇਜ ਨੂੰ ਤਾਂ ਤੁਸੀਂ ਢੱਕ ਲਿਆ ਕੱਪੜੇ ਨਾਲ, ਮਨ ਦਾ ਨੰਗੇਜ ਕਿਵੇਂ ਢੱਕੋਗੇ? ਮਨ ਦੇ ਨੰਗੇਜ ਨੂੰ ਢੱਕਣ ਵਾਸਤੇ ਗਿਆਨ ਕਿਹੜਾ ਹੈ? ਜੇ ਅਗਰ ਨਾਮ ਭੋਜਨ, ਹਰ ਨਾਮ ਮਾਰਾ ਭੋਜਨ 36 ਪ੍ਰਕਾਰ ਜਿਤ ਖਾਈਏ ਹਮਕੋ ਤ੍ਰਿਪਤ ਭਈ, ਖਾਵਨਾ ਜਿਤ ਭੁੱਖ ਨਾ ਲਾਗੇ ਸੰਤੋਖ ਸਦਾ ਤ੍ਰਿਪਤੀ ਬਣਾ, ਪੀਵਨਾ ਜਿਤ ਮਨ ਤ੍ਰਿਪਤ ਆਸੈ ਨਾਮ ਅੰਮ੍ਰਿਤ ਰਸ ਪੀਵਨਾ, ਹਰ ਨਾਮ ਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪਹਿਨਣ ਕੀ ਅਮਾਰੀ ਸ਼ਰਦ ਗਈ। ਜੇ ਆਤਮਾ ਦੀ ਮੰਗ ਪਰਮਾਤਮਾ ਹੈ, ਆਤਮਾ ਦਾ ਸੁੱਖ ਪਰਮਾਤਮਾ, ਆਤਮਾ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਮੰਗਦੀ ਹੀ ਨਹੀਂ, ਆਤਮਾ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਉਸਦੀ ਡਿਮਾਂਡ ਹੀ ਨਹੀਂ, ਆਤਮਾ ਮੰਗਦੀ ਹੀ ਪਰਮਾਤਮਾ ਨੂੰ ਹੈ, ਤੇ ਇਸ ਦਾ ਮਤਲਬ ਹੈ ਕਿ ਸਰੀਰ ਦਾ ਗਿਆਨ ਆਤਮਾ ਦਾ ਗਿਆਨ ਨਹੀਂ ਹੋ ਸਕਦਾ। ਆਤਮਾ ਦਾ ਗਿਆਨ ਹੈ ਰੱਬੀ ਗਿਆਨ, ਜਿਸ ਦੀ ਉਹ ਅੰਸ਼ ਹੈ ਉਸੇ ਦਾ ਗਿਆਨ, ਜਿਸ ਨੂੰ ਮੰਗਦੀ ਹੈ ਉਸੇ ਦਾ ਗਿਆਨ, ਤੇ ਆਤਮਾ ਦਾ ਗਿਆਨ ਸਰੀਰ ਦਾ ਗਿਆਨ ਨਹੀਂ। ਇਸ ਕਰਕੇ ਸਰੀਰ ਗੁਰੂ ਨਹੀਂ, ਆਤਮਾ ਦਾ ਗਿਆਨ ਰੱਬੀ ਗਿਆਨ ਹੈ। ਆਖੋ ਵਾਹਿਗੁਰੂ, ਆਤਮਾ ਦਾ ਗਿਆਨ ਰੱਬੀ ਗਿਆਨ ਹੈ, ਤੇ ਰੱਬੀ ਗਿਆਨ ਬਾਰੇ ਮੈਂ ਨਹੀਂ ਕਹਿੰਦਾ। ਭਗਤ ਕਬੀਰ ਜੀ ਨੂੰ ਪੁੱਛੋ, ਭਗਤ ਕਬੀਰ ਨੇ ਆਪ ਕਿਹਾ ਹੈ, ਦੁਨੀਆਂ ਦੇ ਲੋਕੋ ਮੇਰੀ ਗੱਲ ਸੁਣੋ, ਮੇਰਾ ਗੁਰੂ ਕੌਣ ਹੈ? ਕਹਿ ਕਬੀਰ, ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਵੇਕੋ। ਮੇਰਾ ਬਵੇਕ ਗੁਰੂ ਹੈ, ਗਿਆਨ ਗੁਰੂ, ਆਤਮ ਉਪਦੇਸ਼ੋ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ। ਆਖੋ, ਸਾਰੇ ਬੋਲੋ ਵਾਹਿਗੁਰੂ। ਨਾਮ ਭੋਜਨ ਹੈ, ਸਿਰਫ ਸ਼ਰਮ ਕਾ ਕੱਪੜਾ ਮੰਗੋ, ਗੁਰਬਾਣੀ ਦਾ ਸਿਫ ਸਲਾਹ ਕਰਨ ਦੇ ਨਾਲ ਇਹ ਸਾਡਾ ਕੱਪੜਾ ਹੈ, ਪਰਮੇਸ਼ੁਰ ਦੇ ਗੁਣਾਂ ਨੂੰ ਗੁਣਾਂ ਉਹਨਾਂ ਦੇ ਗ੍ਰਹਿ ਵਿੱਚ ਰਹਿਣਾ ਕਰ ਹੈ। ਆਖੋ ਵਾਹਿਗੁਰੂ। ਮੈਂ ਸ਼ਬਦ ਬੋਲਣ ਤੋਂ ਪਹਿਲਾਂ ਗੱਲ ਕਰਦਿਆਂ ਸੰਖੇਪ ਕੀਤਾ, ਕੁਛ ਪੰਜ ਕੁ ਵਿਸ਼ੇ ਤੁਹਾਡੇ ਨਾਲ ਹੋਰ ਪੰਜਾਂ ਪਰੂੰਗਾ ਮੈਂ ਸਾਂਝੇ ਕਰਕੇ ਦੱਸ ਜਾਏਗਾ। ਮੈਂ ਬਾਹਰ ਜਾਂਦਾ, ਇੱਕ ਮੇਰੇ 'ਤੇ ਸਵਾਲ ਕੀਤਾ ਗਿਆ, ਤੁਸੀਂ ਗੁਰਮੁਖ ਵਿਦਵਾਨਾਂ ਕੋਲ ਮੈਂ ਸੁਣਿਆ। ਆਖੋ ਵਾਹਿਗੁਰੂ। ਉਸ ਤਰ੍ਹਾਂ ਦਾ ਜਵਾਬ ਜੋ ਸੁਣਿਆ ਮੈਂ ਦੇਤਾ, ਮੈਨੂੰ ਤਾਂ ਕੁਛ ਆਉਂਦਾ ਨਹੀਂ। ਆਖੋ ਕਹਿੰਦੇ ਤੇ ਕੀ ਤੁਸੀਂ ਕਾਗਜ਼ ਨੂੰ ਚੇਤਨ ਮੰਨਦੇ ਹੋ? ਆਖੋ ਵਾਹਿਗੁਰੂ। ਤੁਸੀਂ ਤਾਂ ਕਾਗਜ਼ ਨੂੰ ਗੁਰੂ ਮੰਨੀ ਬੈਠੇ ਹੋ। ਇਹ ਸਵਾਲ ਕੀਤਾ ਗਿਆ। ਆਖੋ ਵਾਹਿਗੁਰੂ। ਤੇ ਤੁਸੀਂ ਕੀ ਮੰਨਦੇ ਹੋ ਪੁੱਛੋ ਨਾ। ਕਹਿੰਦੇ ਅਸੀਂ ਤਾਂ ਜੜ ਮੰਨਦੇ ਹਾਂ। ਤੁਸੀਂ ਵੀ ਪੁੱਛ ਲੈਣਾ। ਮੈਂ ਕਿਹਾ ਤੁਹਾਡੀ ਜੇਬ ਵਿੱਚ ਕੁਛ ਹੈ ਕੱਢੋ। ਆਖੋ ਵਾਹਿਗੁਰੂ। ਕੱਢਿਆ। ਆ ਕੀ ਹੈ? 100 ਦਾ ਨੋਟ। ਆ 100 ਰੁਪਇਆ ਬੋਲਦਾ, ਆ 500 ਬੋਲਦਾ, ਇਹ 1000 ਬੋਲਦਾ। ਹੁਣ ਤੇ ਨਹੀਂ ਕਹਿੰਦੇ ਕਾਗਜ਼ ਬੋਲਦਾ। ਆਖੋ ਵਾਹਿਗੁਰੂ। ਤੁਹਾਡੀ ਜੇਬ ਚੋਂ ਨਿਕਲਿਆ ਹੋਇਆ 100 ਰੁਪਇਆ ਬੋਲਦਾ, 500 ਰੁਪਇਆ ਬੋਲਦਾ, 1000 ਰੁਪਇਆ ਬੋਲਦਾ। ਇਹ ਰਜਿਸਟਰੀਆਂ ਬੋਲਦੀਆਂ ਨੇ। ਜੇ ਸਰਕਾਰ ਦੀ ਮੋਹਰ ਲੱਗ ਜਾਏ ਤੇ 100 ਬੋਲਦਾ, ਸਰਕਾਰ ਦੀ ਮੋਹਰ ਲੱਗ ਜਾਏ 500 ਬੋਲਦਾ, ਜੇ ਸਰਕਾਰ ਦੀ ਮੋਹਰ ਲੱਗ ਜਾਏ 1000 ਬੋਲਦਾ। ਉਹ ਜਿੱਥੇ ਨਿਰੰਕਾਰ ਦੀ ਮੋਹਰ ਲੱਗ ਜਾਏ ਨਿਰੰਕਾਰ ਬੋਲਦਾ। ਜਿੱਥੇ ਨਿਰੰਕਾਰ ਦੀ ਮੋਹਰ ਲੱਗ ਗਈ ਨਿਰੰਕਾਰ ਬੋਲਦਾ। ਆਖੋ ਵਾਹਿਗੁਰੂ। ਇਹ ਕਾਗਜ਼ ਨਹੀਂ, ਇਹ ਪੱਤਰੇ ਨਹੀਂ, ਇਹ ਸੀਨਾ ਹੈ ਗੁਰੂ ਅਰਜਨ ਦਾ। ਆਖੋ ਵਾਹਿਗੁਰੂ। ਸਾਰੇ ਬੋਲੋ ਭਾਈ ਗੋਪਾਲ ਸਿੰਘ ਜੀ ਦੀਆਂ ਦੇਹਰਾਦੂਨ ਵਾਲੇ ਦੀਆਂ ਮੈਨੂੰ ਕੁਛ ਲਾਈਨਾਂ ਯਾਦ ਆ ਗਈਆਂ, ਬੋਲ ਪਿਆ। ਮੇਰਾ ਪਿਆਰ ਸੀ, ਉਹ ਇੱਕ ਵਾਰੀ ਬੋਲੇ ਸੀ, ਇਹ ਕਾਗਜ਼ ਨਹੀਂ, ਇਹ ਪੱਤਰੇ ਨਹੀਂ, ਇਹ ਸੀਨਾ ਹੈ ਗੁਰੂ ਅਰਜਨ ਦਾ। ਦਰਸ਼ਨ ਕਰਨਾ ਇਸ ਬਾਣੀ ਦਾ, ਦਰਸ਼ਨ ਹੈ ਗੁਰੂ ਅਰਜਨ ਦਾ। ਆਖੋ ਵਾਹਿਗੁਰੂ। ਚਿਤ ਕਰਦਾ ਕਿ ਮੈਂ ਸ਼ਬਦ ਬੋਲਾਂ। ਇੱਕ ਪੰਕਤੀ ਜਦੋਂ ਦਾਸ ਬੋਲੇਗਾ ਉਹ ਵਾਰੀ ਵਾਰੀ ਬੋਲਣੀ। ਦਾਸ ਪਹਿਲਾਂ ਬੋਲੇਗਾ, ਫਿਰ ਵੀਰ ਤੇ ਪੈਣਾ, ਬਾਕੀ ਸ਼ਬਦ ਅਸੀਂ ਬੋਲਾਂਗੇ, ਤੁਸੀਂ ਸਾਨੂੰ ਸਹਿਯੋਗੇ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਪੇਤ ਨਾ ਭਾ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ। ਗੁਰ ਗੋਬਿੰਦ, ਕੀਰਤ ਨਾਰਤਨ ਪਟਾਰਤ ਬੋ ਸਾਗਰ ਪਰੇ ਆਰਾ। रतन रतन पदारत वो सागर पर परे पंडारा हर हर नाम अतोलक पाया तेरी भगत परे
ਕੱਲ੍ਹ ਦਾ ਕੁਛ ਪ੍ਰੋਗਰਾਮ ਸੁਣ ਕੇ ਜਾਣਾ, ਅਜੇ ਉੱਠਣਾ ਨਹੀਂ, ਬੇਨਤੀ ਮੰਨੋ ਆਖੋ।